ਬਹੁ ਤੀਰਥ ਭ੍ਰਮਣਾ ਲੁੰਜਿਤ ਮੁੰਜਿਤ ਮੋਨ ਜਟਾ ਤਰ ਅੰਤ ਤਉ ਮਰਨਾ ਤਾਤੇ ਸੇਵੀ ਅਲੇ ਰਾਮ ਨਾ ਰਸਨਾ ਰਾਮ ਨਾਮ ਹਿਤ ਜਾ ਕੈ ਕਹਾਂ ਕਰੈ ਜਮਨਾ ਰਹਾਉ ਆਗਮ ਨਿਰਗਮ ਜੋਤਕ ਜਾਨੈ ਬਹੁ ਬਹੁ ਵਿਆਕਰਣਾ ਤੰਤ ਮੰਤਰ ਸਭ ਔਖਦ ਜਨ ਹੈ ਅੰਤ ਤਉ ਮਰਨਾ ਰਾਜ ਭੋਗ ਅਰ ਛਤਰ ਸਿੰਘਾਸਣ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਬਾਸਕ ਚੰਦਨ ਅੰਤ ਤਉ ਮਰਨਾ ਵੇਦ ਪ੍ਰਾਣ ਸਿਮਰਤ ਸਭ ਖੋਜੇ ਕਹੂ ਨਾ ਉਬਰਨਾ ਕਹੁ ਕਬੀਰ ਇਉਂ ਰਾਮੈ ਜੰਪਉ ਮੇਟ ਜਨਮ ਮਰਨਾ ਵੇਦ ਪ੍ਰਾਣ ਸਿਮਰਤ ਸਭ ਖੋਜੇ ਕਹੂ ਨਾ ਉਬਰਨਾ ਕਹੁ ਕਬੀਰ ਇਉਂ ਰਾਮੈ ਜੰਪਉ ਮੇਟ ਜਨਮ ਮਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਪਰਮ ਸਨਮਾਨ ਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਗੁਰੂ ਕੀ ਸੰਗਤ ਨੇ ਗੁਰੂ ਚਰਨਾਂ 'ਚ ਬੈਠ ਕੇ ਆਨੰਦ ਮਾਣਿਆ ਹੈ। ਆਸਾ ਜੀ ਦੀ ਵਾਰ ਦਾ ਪੁਰਾਤਨ ਸਮੇਂ ਤੋਂ ਹੀ ਰਿਵਾਜ, ਗੁਰੂ ਸਾਹਿਬ ਜੀ ਦੇ ਸਮੇਂ ਤੋਂ ਮਰਯਾਦਾ ਚਲੀ ਆਉਂਦੀ ਹੈ। ਉਪਰੰਤ ਗੁਰੂ ਕੀ ਸ਼ਬਦ ਦੀ ਕਥਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਮਰਯਾਦਾ ਵੀ ਪੁਰਾਤਨ ਸਮੇਂ ਤੋਂ ਗੁਰੂ ਘਰਾਂ ਵਿੱਚ ਪ੍ਰਚਲਿਤ ਹੈ। ਸੋ ਕੀਰਤਨ ਅਤੇ ਕਥਾ ਸਿੱਖੀ ਦੀਆਂ ਮਹਾਨ ਵੱਡੀਆਂ ਥੰਮੀਆਂ ਹਨ, ਜਿਨ੍ਹਾਂ ਦੇ ਆਸਰੇ 'ਤੇ ਗੁਰੂ ਕੀ ਸਿੱਖੀ ਦਾ ਸਾਰਾ ਕਾਰੋਬਾਰ ਚੱਲਦਾ ਹੈ। ਗੁਰੂ ਘਰ ਵਿੱਚ ਨਾਮ ਬਾਣੀ ਦਾ ਅਭਿਆਸ, ਕਥਾ ਕੀਰਤਨ ਸਭ ਤੋਂ ਵੱਡਾ ਮਹੱਤਵ ਇਸੇ ਗੱਲ ਦਾ ਹੈ। ਦੂਸਰੇ ਨੰਬਰ 'ਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੈ। ਸੇਵਾ ਅਤੇ ਸਿਮਰਨ ਸਿੱਖ ਨੂੰ ਪਾਰ ਉਤਾਰਦੇ ਹਨ। ਸੋ ਆਪ ਜੀ ਗੁਰੂ ਚਰਨਾਂ 'ਚ ਬੈਠ ਕੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਜੋ ਮਹਾਰਾਜ ਦੀ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਭਗਤ ਕਬੀਰ ਸਾਹਿਬ ਜੀ ਦੇ ਸਾਹਮਣੇ ਮਾਇਆ ਆਈ ਹੈ ਅਤੇ ਆਪ ਜੀ ਨੇ ਨਾਕੋਂ ਕਾਟੀ, ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਮਾਇਆ ਦੀ ਦੁਰਦਸ਼ਾ ਕਰ ਦਿੱਤੀ। ਮਾਇਆ ਭੱਜ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਗਈ, ਕਹਿਣ ਲੱਗੀ ਤੁਹਾਡੇ ਭਗਤ ਨੇ ਤਾਂ ਮੇਰੀ ਸ਼ਕਲ ਹੀ ਵਿਗਾੜ ਦਿੱਤੀ ਹੈ। ਤਾਂ ਭਗਵਾਨ ਜੀ ਕਹਿੰਦੇ ਹੈ ਵੀ ਹੇ ਮਾਇਆ, ਤੂੰ ਆਪਣੇ ਮੂੰਹ ਤੋਂ ਦੱਸ, ਤੂੰ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਕਿਹਨਾਂ ਕਿਹਨਾਂ ਨੂੰ ਪ੍ਰਭਾਵ ਪਾਇਆ, ਕਿਹਦੇ ਕਿਹਦੇ ਉੱਤੇ ਪ੍ਰਭਾਵ ਪਾਇਆ, ਉਹ ਕਿਸ ਕਿਸ ਪ੍ਰਕਾਰ ਨਾਲ ਪ੍ਰਭਾਵ ਪਾਇਆ। ਤਾਂ ਮਾਇਆ ਨੇ ਜੋ ਬਚਨ ਪਰਮੇਸ਼ਰ ਨੂੰ ਦੱਸੇ, ਉਹੀ ਬਚਨ ਭਗਤ ਕਬੀਰ ਜੀ ਮਹਾਰਾਜ ਨੇ ਬੈਰਾਗ ਦੇ ਵਿੱਚ ਲਿਆ ਕੇ, ਕਿਉਂਕਿ ਬਿਨ ਬੈਰਾਗ ਨਾ ਛੂਟ ਸਮਾਇਆ, ਬੈਰਾਗ ਤੋਂ ਬਿਨਾਂ ਮਾਇਆ ਦਾ ਖੇੜਾ ਨਹੀਂ ਛੁੱਟਦਾ। ਜਦੋਂ ਬੈਰਾਗ ਆਉਂਦਾ, ਮੌਤ ਯਾਦ ਆਉਂਦੀ ਹੈ, ਭਾਵੇਂ ਜਿੱਡਾ ਮਰਜ਼ੀ ਮਾਇਆਧਾਰੀ ਬੰਦਾ ਹੋਵੇ, ਮੌਤ ਨੂੰ ਚੇਤੇ ਕਰਕੇ ਜ਼ਰੂਰ ਕੰਬਦਾ ਹੈ। ਜੇ ਬੈਰਾਗ ਦ੍ਰਿੜ ਹੋ ਜਾਵੇ ਤਾਂ ਮਾਇਆ ਦਾ ਮੋਹ ਛੁੱਟ ਜਾਂਦਾ ਹੈ, ਕਿਉਂਕਿ ਸਾਰਾ ਕੁਝ ਮਾਇਆ ਦਾ ਪਸਾਰਾ ਜਿਉਂਦਿਆਂ ਤੱਕ ਹੈ। ਜੀਵਤ ਲੋਭ ਵਿਵਹਾਰ ਹੈ ਜਾਂ ਕੋ ਤੁਮ ਜਾਣੋ, ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ। ਜਿੰਨਾ ਚਿਰ ਆਪਾਂ ਜਿਉਂਦੇ ਹਾਂ ਇਹ ਸਰੀਰ ਵਿੱਚ ਰਹਿੰਦੇ ਹਾਂ ਉਹਨਾਂ ਚਿਰ ਮਾਇਆ ਦੇ ਪਦਾਰਥਾਂ ਦੀ ਸਾਨੂੰ ਵਰਤੋਂ ਕਰਨੀ ਪੈਂਦੀ ਹੈ, ਲੈਣ ਦੇਣ ਕਰਨਾ ਪੈਂਦਾ ਹੈ। ਪਰ ਜਾਣ ਲੱਗਿਆਂ ਇਹ ਸਾਰਾ ਛੱਡ ਕੇ ਜਾਣਾ ਪੈਂਦਾ। ਇੱਥੋਂ ਤੱਕ ਵੀ ਜਿਹੜਾ ਸਰੀਰ ਨਾਲ ਆਇਆ ਸੀ, ਸੰਗ ਕੀ ਦੇਹ ਨਾ ਸੰਗ ਸਿਧੈ ਹੈ, ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਫਰਮਾਇਆ ਵੀ ਸੰਗ ਕੀ ਦੇਹ, ਜਿਹੜੀ ਦੇਹ ਬੰਦੇ ਦੇ ਨਾਲ ਆਈ ਹੈ, ਜਨਮ ਵੇਲੇ ਸਾਡੇ ਨਾਲ ਸੀ ਸਰੀਰ, ਮਰਨ ਵੇਲੇ ਉਹ ਵੀ ਇੱਥੇ ਰਹਿ ਜਾਂਦਾ ਹੈ, ਨਾ ਸੰਗ ਸਿਧੈ ਹੈ, ਨਾਲ ਨਹੀਂ ਜਾਂਦਾ। ਐਸਾ ਇਹ ਵਿਧੀ ਦਾ ਵਿਧਾਨ ਹੈ। ਲੋਕ ਆਈ ਜਾਂਦੇ ਨੇ, ਜਾਈ ਜਾਂਦੇ ਨੇ, ਕੋਈ ਵੀ ਇੱਥੇ ਰਿਹਾ ਨਹੀਂ ਅਤੇ ਨਾਲ ਕੁਝ ਲੈ ਕੇ ਕੋਈ ਗਿਆ ਨਹੀਂ। ਕਾਰੂੰ ਵਰਗੇ ਬਾਦਸ਼ਾਹ ਮਾਇਆ ਜੋੜ ਜੋੜ ਕੇ, ਖਜ਼ਾਨੇ ਜੋੜ ਜੋੜ ਕੇ 40-45 ਗੰਜ ਬਣਾ ਲਏ ਸਨ। ਲੋਕਾਂ ਦੇ ਕੋਲੋਂ ਪੈਸਾ ਸਾਰੇ ਜ਼ਬਰਦਸਤੀ ਉਠਾ ਲਿਆ। ਕਹਿੰਦੇ ਆ ਬਈ ਆਪਣੇ ਦੇਸ਼ ਦੇ ਜਿੰਨੇ ਆੜ੍ਹਤੀ ਸਨ, ਵਪਾਰੀ ਸਨ, ਘੋੜਿਆਂ ਦੇ ਸੌਦਾਗਰ ਸਨ, ਉਹਨਾਂ ਸਾਰਿਆਂ ਕੋਲੋਂ ਮਾਇਆ ਜਿਹੜੀ ਹੈ ਉਹ ਵਾਪਸ ਲੈਣ ਲਈ। ਵੈਸੇ ਮਾਇਆ ਨੋਟ ਕਰੰਸੀ ਸਰਕਾਰ ਛਾਪਦੀ ਹੈ, ਸਰਕਾਰੀ ਟਕਸਾਲਾਂ ਵਿੱਚ ਸਿੱਕਾ ਬਣਦਾ, ਉਹ ਲੋਕਾਂ 'ਚ ਵੰਡਿਆ ਜਾਂਦਾ ਤਾਂ ਕਿ ਸਮਾਜ ਦੇ ਵਿੱਚ ਲੈਣ ਦੇਣ, ਕਾਰੋਬਾਰ, ਕੰਮ ਕਾਰ ਹੋ ਸਕੇ। ਪਹਿਲੇ ਜ਼ਮਾਨਿਆਂ ਵਿੱਚ ਜਦੋਂ ਸਿੱਕਾ ਨਹੀਂ ਸੀ ਬਣਿਆ, ਬੰਦੇ ਨੇ ਪੈਸਾ ਇਜਾਦ ਨਹੀਂ ਸੀ ਕੀਤਾ, ਉਦੋਂ ਇੱਕ ਦੂਜੇ ਤੋਂ ਚੀਜ਼ਾਂ ਲੈ ਦੇ ਕੇ, ਜਿਵੇਂ ਕਿਸੇ ਕੋਲ ਕਣਕ ਹੈ ਉਹਨੇ ਕਣਕ ਦੇ ਤੀ, ਕਿਸੇ ਕੋਲ ਦਾਲ ਹੈ ਉਹਨੇ ਦਾਲ ਦੇ ਤੀ, ਇੱਦਾਂ ਆਦਾਨ ਪ੍ਰਦਾਨ ਹੁੰਦਾ ਸੀ। ਫਿਰ ਸਿਆਣਿਆਂ ਨੇ ਮੋਹਰ ਦਾ, ਸਿੱਕੇ ਦਾ, ਸਰਕਾਰੀ ਕਰੰਸੀ ਦਾ ਸਿਸਟਮ ਸ਼ੁਰੂ ਕੀਤਾ ਵੀ ਲੋਕਾਂ ਦਾ ਕੰਮ ਚੱਲੇ। ਪਰ ਇੱਕ ਮੂਰਖ ਬਾਦਸ਼ਾਹ ਨੇ ਸਾਰੀ ਕਰੰਸੀ ਲੋਕਾਂ ਕੋਲੋਂ ਵਾਪਸ ਲੈ ਕੇ ਆਪਣੇ ਗੰਜਾਂ ਵਿੱਚ ਭਰ ਲਈ। ਕਿਸੇ ਵਪਾਰੀ ਕੋਲ, ਕਿਸੇ ਸ਼ਾਹੂਕਾਰ ਕੋਲ, ਕਿਸੇ ਆੜ੍ਹਤੀ ਕੋਲ, ਦੁਕਾਨਦਾਰ ਕੋਲ, ਸੌਦਾਗਰ ਕੋਲ, ਕਿਸੇ ਪੁਲਿਸ ਦੇ, ਫੌਜ ਦੇ ਅਫਸਰ ਕੋਲ, ਕਿਸੇ ਬੰਦੇ ਕੋਲ ਪੈਸਾ ਨਹੀਂ ਛੱਡਿਆ। ਸਭ ਕੋਲੋਂ ਰੁਪਈਆ ਰੁਪਈਆ ਧੇਲੀ ਧੇਲੀ ਕਢਵਾ ਕੇ ਅਤੇ ਆਪਣੇ ਗੰਜ ਭਰ ਲਏ। 40 ਗੰਜ ਮਹਾਰਾਜ ਦੀ ਬਾਣੀ 'ਚ ਲਿਖਿਆ ਵੀ ਜੋੜੇ ਸਨ। ਕਈ ਵਿਦਵਾਨਾਂ ਨੇ ਕਿਹਾ ਵੀ ਹਾਰੂੰ ਨੇ 40 ਜੋੜੇ ਸੀ, ਉਹਦਾ ਭਰਾ ਕਾਰੂੰ ਸੀ, ਉਹਨੇ 45 ਕਰ ਲਏ ਸੀ। ਖੈਰ, ਗੰਜ ਇੰਨਾ ਉੱਚਾ ਹੁੰਦਾ ਹੈ ਵੀ ਜੇ ਬੰਦਾ ਇੱਦਾਂ ਉੱਪਰ ਨੂੰ ਦੇਖੇ ਅਤੇ ਪਿੱਛੋਂ ਪੱਗ ਡਿੱਗ ਪਵੇ ਅਤੇ ਸਿਰ ਗੰਜਾ ਹੋ ਜਾਵੇ। ਇਹ ਤਾਂ ਝਟਕਾ ਜਿਹਾ ਗੰਜ ਦਾ ਪ੍ਰਮਾਣ ਦੱਸਿਆ ਹੋਇਆ ਹੈ। ਪਰ ਵੈਸੇ ਗੰਜ ਬਹੁਤ ਉੱਚੇ ਬੁਰਜ ਹੁੰਦੇ ਸਨ, ਜਿਨ੍ਹਾਂ ਦੇ ਵਿੱਚ ਖਜ਼ਾਨਾ ਸੁੱਟਿਆ ਜਾਂਦਾ ਸੀ, ਭਰ ਲਏ ਜਾਂਦੇ ਸਨ। ਇਸ ਤਰ੍ਹਾਂ ਦੇ ਬੜੇ ਬੜੇ ਵੱਡੇ ਮੁਨਾਰਿਆਂ 'ਚ ਪੈਸਾ ਸੁੱਟ ਕੇ, ਹੀਰੇ ਮੋਤੀ ਸੋਨਾ ਚਾਂਦੀ, ਕਾਰੂੰ ਬਾਦਸ਼ਾਹ ਬੈਠਾ ਬੜੇ ਆਰਾਮ ਨਾਲ, ਮੇਰੇ ਕੋਲ 45 ਗੰਜ ਹੋ ਗਏ ਅਤੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਵੀ ਕਿਸੇ ਕੋਲ ਪੈਸਾ ਰਹਿ ਤਾਂ ਨਹੀਂ ਗਿਆ, ਕਿਤੇ ਕਿਸੇ ਨੇ ਚੋਰੀ ਤਾਂ ਨਹੀਂ ਛੁਪਾਇਆ ਹੋਇਆ। ਵਜ਼ੀਰ ਕਹਿਣ ਲੱਗੇ, ਮਹਾਰਾਜ ਕਿਸੇ ਕੋਲ ਸਹੁੰ ਖਾਣ ਜੋਗਾ ਵੀ ਪੈਸਾ ਕੋਈ ਨਹੀਂ, ਕਿਸੇ ਕੋਲ ਜ਼ਹਿਰ ਖਾਣ ਜੋਗਾ ਵੀ ਪੈਸਾ ਕੋਈ ਨਹੀਂ, ਤੁਸੀਂ ਕੀ ਕਹਿੰਦੇ ਹੋ? ਪੈਸਾ ਸਭ ਦਾ ਅਸੀਂ ਕਢਵਾ ਲਿਆ। ਕਹਿੰਦਾ, ਨਹੀਂ, ਕਿਸੇ ਨੇ ਚੋਰੀ ਦੱਬਿਆ ਹੋਵੇ, ਕੋਈ ਕਿਸੇ ਨੇ ਕਿਤੇ ਲੁਕਾਇਆ ਹੋਵੇ, ਕੋਈ ਬੈਂਕ 'ਚ ਜਾਂ ਕਿਤੇ ਹੋਰ ਤਾਂ ਨਹੀਂ, ਪਰ ਜ਼ਮੀਨ 'ਚ ਲੋਕ ਦੱਬ ਛੱਡਦੇ ਸਨ, ਉੱਥੋਂ ਪਤਾ ਕਰੋ। ਉਹ ਕਹਿੰਦਾ, ਜੀ ਸਭ ਦੇ ਘਰ ਪਟਵਾ ਪਟਵਾ ਕੇ ਲੈਂਦੇ ਆ, ਹੁਣ ਕਿੱਥੋਂ ਪੈਸਾ, ਕਿਸੇ ਕੋਲ ਨਹੀਂ। ਕਹਿੰਦੇ ਫਿਰ ਐਲਾਨ ਕਰ ਦਿਓ ਵੀ ਜਿਹੜਾ 1 ਰੁਪਈਆ ਲੈ ਕੇ ਆਵੇਗਾ ਉਹਨੂੰ ਬਾਦਸ਼ਾਹ ਅੱਧਾ ਰਾਜ ਅਤੇ ਆਪਣੀ ਲੜਕੀ ਦਾ ਰਿਸ਼ਤਾ ਦੇਵੇਗਾ। ਸਾਰੇ ਦੇਸ਼ ਵਿੱਚ ਬੁਨਿਆਦੀ ਕਰ ਦਿੱਤੀ ਗਈ ਵੀ ਜਿਹੜਾ 1 ਰੁਪਈਆ ਲੈ ਕੇ ਆਵੇ ਉਹਨੂੰ ਬਾਦਸ਼ਾਹ ਸਲਾਮਤ ਦੀ ਲੜਕੀ ਰਾਜਕੁਮਾਰੀ ਦਾ ਵਿਆਹ ਹੋਵੇਗਾ, ਨਿਕਾਹ ਹੋਵੇਗਾ ਉਹਦੇ ਨਾਲ, ਅਤੇ ਅੱਧਾ ਰਾਜ ਵੀ ਉਹਨੂੰ ਦਿੱਤਾ ਜਾਏਗਾ। ਲੋਕਾਂ ਨੇ ਸੁਣਿਆ ਪਰ ਕਿਸੇ ਕੋਲ ਰੁਪਈਆ ਹੁੰਦਾ ਅਤੇ ਕੋਈ ਆਉਂਦਾ। ਇੱਕ ਨੌਜਵਾਨ 14-15 ਸਾਲਾਂ ਦਾ ਮੁੰਡਾ, ਅੱਲੜ ਬੱਚਾ, ਨਿਆਣਾ ਸੀ, ਉਹਨੇ ਖਬਰ ਸੁਣੀ, ਬੜਾ ਖੁਸ਼ ਹੋਇਆ। ਕਹਿੰਦਾ 1 ਰੁਪਈਏ 'ਚ ਬਾਦਸ਼ਾਹ ਦੀ ਲੜਕੀ ਦੇ ਨਾਲ ਵਿਆਹ ਹੋਵੇਗਾ, ਅੱਧਾ ਰਾਜ ਮਿਲੇਗਾ। ਆਪਣੀ ਮਾਂ ਨੂੰ ਕਹਿੰਦਾ, ਮਾਂ ਰੁਪਈਆ ਕੱਢ ਕੇ ਦੇ ਜਿੱਥੋਂ ਮਰਜ਼ੀ। ਮਾਂ ਕਹਿੰਦੀ, ਪੁੱਤਰ ਰੁਪਈਆ ਹੁੰਦਾ ਤਾਂ ਮੈਂ ਤੇਰੇ ਤੋਂ ਕਿਉਂ ਲੁਕਾਉਂਦੀ, ਰੁਪਈਆ ਹੈ ਹੀ ਕੋਈ ਨਹੀਂ। ਕਹਿੰਦਾ, ਫਿਰ ਮੈਂ ਖੂਹ 'ਚ ਛਾਲ ਮਾਰ ਦਿਆਂਗਾ, ਮੈਂ ਗਲ 'ਚ ਰੱਸਾ ਪਾ ਕੇ ਦਰਖਤ ਨਾਲ ਲਮਕ ਜਾਵਾਂਗਾ, ਰੁਪਈਆ ਦੇਵੇਂਗੀ ਤਾਂ ਠੀਕ ਹੈ, ਨਹੀਂ ਤਾਂ ਮੈਂ ਮਰ ਚੱਲਿਆ। ਮਾਂ ਸੋਚਾਂ 'ਚ ਪੈ ਗਈ, ਵਿਧਵਾ ਮਾਂ ਸੀ, ਘਰ ਕੋਈ ਕਮਾਉਣ ਵਾਲਾ ਨਹੀਂ ਸੀ, ਪੈਸਾ ਵੀ ਹੈ ਨਹੀਂ ਸੀ, ਜੇ ਪੈਸਾ ਬਾਦਸ਼ਾਹ ਨੇ ਸਾਰਾ ਖੋਹ ਲਿਆ, ਲੋਕਾਂ ਕੋਲ ਹੈ ਨਹੀਂ। ਕਹਿਣ ਲੱਗੀ, ਪੁੱਤਰ ਪੈਸਾ ਹੁੰਦਾ ਤਾਂ ਮੈਂ ਤੈਨੂੰ ਨਾਂਹ ਨਾ ਕਰਦੀ, ਪਰ ਮੈਂ ਤੈਨੂੰ ਮਰਨ ਵੀ ਨਹੀਂ ਦੇਣਾ। ਤੇਰਾ ਪਿਓ ਜਿਸ ਦਿਨ ਮਰਿਆ ਸੀ ਨਾ, 1 ਰੁਪਈਆ ਉਹਦੇ ਮੂੰਹ 'ਚ ਪਾ ਕੇ, ਯੂਨਾਨ ਦੇ ਵਿੱਚ, ਰੋਮ ਦੇ ਵਿੱਚ ਰਿਵਾਜ ਸੀ, ਮੁਰਦੇ ਦੀ ਕਬਰ ਦੇ ਵਿੱਚ 1 ਰੁਪਈਆ ਉਹਦੇ ਮੂੰਹ 'ਚ ਪਾ ਦਿੰਦੇ ਸਨ, ਅਤੇ ਉਹ ਕਹਿੰਦੇ ਸੀ ਵੀ ਇਹਦੀ ਖੁਰਾਕ ਹੈ, ਭੋਜਨ ਲੈ ਲੇਗਾ, ਖਾ ਲੇਗਾ। ਇੱਦਾਂ ਦਾ ਇੱਕ ਵਿਸ਼ਵਾਸ ਜਿਹਾ ਬਣਿਆ ਸੀ। ਤੇਰੇ ਪਿਓ ਦੀ ਲਾਸ਼ ਕਬਰਾਂ 'ਚ ਪਈ ਹੈ, ਉਹਦੇ 'ਚ ਰੁਪਈਆ ਹੋਵੇਗਾ, ਕੱਢ ਲੈ, ਪਰ ਮਰਨਾ। ਮੁੰਡਾ ਦੌੜ ਕੇ ਗਿਆ, ਕਈ ਨਾਲ ਕਬਰ ਪੁੱਟੀ, ਪਿਓ ਦੇ ਜਬਾੜੇ ਵਿੱਚੋਂ, ਹੱਡਾਂ ਵਿੱਚੋਂ ਕਰੇੜ ਕੇ ਰੁਪਈਆ ਕੱਢ ਕੇ ਲਿਆ ਕੇ ਧੋ ਮਾਂਜ ਕੇ ਬਾਦਸ਼ਾਹ ਦੀ ਕਚਹਿਰੀ 'ਚ ਪੇਸ਼ ਹੋ ਗਿਆ। ਲਓ ਜੀ, ਮੈਂ ਰੁਪਈਆ ਲੈ ਆਇਆ। ਬਾਦਸ਼ਾਹ ਨੇ ਇਸ਼ਾਰਾ ਕੀਤਾ ਵੀ ਇਹਨੂੰ ਪੁੱਛੋ ਕਿੱਥੋਂ ਲੈ ਕੇ ਆਇਆ। ਨਾਲ ਦੇ ਕਮਰੇ 'ਚ ਲਿਜਾ ਕੇ ਦੋ ਚਪੇੜਾਂ ਮਾਰੀਆਂ, ਮੁੰਡਾ ਡਰ ਗਿਆ। ਓਏ, ਚੋਰੀ ਕੀਤੀ ਹੈ, ਕਿੱਥੇ ਕੀਤੀ ਹੈ, ਲਿਆ ਦੱਸ ਪੈਸੇ। ਉਹ ਵਿਚਾਰਾ ਸੱਚ ਦੱਸਿਆ, ਕਹਿੰਦਾ, ਮਹਾਰਾਜ ਮੈਂ ਕੋਈ ਚੋਰੀ ਨਹੀਂ ਕੀਤੀ, ਮੇਰੇ ਪਿਤਾ ਦੀ ਕਬਰ ਦੇ ਵਿੱਚੋਂ ਰੁਪਈਆ ਕੱਢ ਕੇ ਲਿਆਇਆ। ਉਹਨੇ ਕੋਤਵਾਲ ਨੇ ਬਾਦਸ਼ਾਹ ਨੂੰ ਦੱਸੀ ਵੀ ਇਹ ਤਾਂ ਪਿਓ ਦੀ ਕਬਰ ਵਿੱਚੋਂ ਕੱਢ ਕੇ ਲਿਆਇਆ। ਬਾਦਸ਼ਾਹ ਨੇ ਵਜ਼ੀਰ ਨੂੰ ਕਿਹਾ, ਤੂੰ ਕਹਿੰਦਾ ਸੀ ਵੀ ਸਾਰੇ ਪੈਸੇ ਆ ਗਏ ਨੇ, ਕਬਰਾਂ 'ਚ ਤਾਂ ਕਈ ਲੱਖਾਂ ਰੁਪਈਆ ਪਿਆ, ਕਬਰਾਂ ਪੁੱਟੋ। ਸਾਰੇ ਦੇਸ਼ ਦੀਆਂ ਕਬਰਾਂ ਪੱਟ ਕੇ ਉਹਦੇ ਵਿੱਚੋਂ ਵੀ ਰੁਪਈਏ ਕੱਢ ਕੇ ਅਤੇ ਕਾਰੂ ਬਾਦਸ਼ਾਹ ਨੇ ਆਪਣੇ ਗੰਜ ਭਰ ਲਏ ਸਨ। ਫਿਰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਉਹਨੂੰ ਉਪਦੇਸ਼ ਦਿੱਤਾ ਸੀ, ਅਤੇ ਮਹਾਰਾਜ ਨੇ ਬਚਨ ਕਿਹਾ ਸੀ, ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ। ਮਹਾਰਾਜ ਕਹਿੰਦੇ, ਜੇ ਰੱਬ ਨੇ ਤੈਨੂੰ ਦਿੱਤਾ ਨਾ, ਤਾਂ ਇਹਦੇ ਨਾਲ ਨੇਕਨਾਮੀ ਕਰ, ਭਲਿਆਈ ਕਰ, ਬੁਰਾਈ ਨਾ ਕਰ। ਹੋਤਾ ਦਮੜਾ ਤਿਸੀ ਕਾ ਜੋ ਖਰਚੇ ਉਹ ਖਾਏ। ਦਮੜਾ ਪੈਸਾ ਜਿਹੜਾ ਹੈ ਉਹ ਖਰਚਣ ਖਾਣ ਵਾਸਤੇ ਹੈ, ਜੋੜਨ ਵਾਸਤੇ ਨਹੀਂ। ਦਮੜਾ ਤਿਸੀ ਕਾ ਜੋ ਖਰਚਾ ਉਹ ਖਾਏ, ਦੇਵੈ ਦਲਾਵੈ ਰਜਾਵੈ ਖੁਦਾਏ। ਹੋਤਾ ਨਾ ਰੱਖੈ ਅਕੇਲਾ ਨਾ ਖਾਏ। ਹੁੰਦਿਆਂ ਸੌਂਦਿਆਂ ਉਸ ਮਾਇਆ ਨੂੰ ਅਜੱਖੇ ਨਾ, ਇਕੱਲਾ ਨਾ ਖਾਵੇ, ਵਰਤਾ ਦੇਵੇ। ਸੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ, ਮਾਇਆ ਦਾ ਉਹ ਵਰਤਾਰਾ ਜਿਸ ਨੇ ਸਾਰੀ ਮਾਇਆ ਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਠੱਗ ਲਿਆ, ਅਤੇ ਨਾਲ ਹੀ ਮੌਤ ਵੀ ਖੜੀ ਹੈ, ਅਜੀਬ ਤਮਾਸ਼ਾ ਗੁਰੂ ਸਾਹਿਬ ਜੀ ਨੇ 5ਵੇਂ ਪਾਤਸ਼ਾਹ ਨੇ ਲਿਖਿਆ ਹੈ ਕਿ ਆਪਣੀ ਬਾਣੀ ਦੇ ਵਿੱਚ। ਉਹ ਕਹਿੰਦੇ, ਅਜਾ ਭੋਗੰਤ ਕੰਧ ਮੂਲੰ, ਬਸੰਤੇ ਸਮੀਪ ਕੇ ਹਰ ਹੈ, ਤਤਰਗਤੇ ਸੰਸਾਰ ਹੈ, ਨਾਨਕ ਸੋਗ ਹਰ ਖੰਗ ਵਿਆਪਤ। ਕਹਿੰਦੇ, ਕਿਸੇ ਰਾਜੇ ਨੇ ਆਖਿਆ, ਬੀਰਬਲ ਨਾਲ ਵੀ ਜੋੜ ਦਿੰਦੇ ਆ ਕਹਾਣੀ, ਅਕਬਰ ਨੇ ਆਖਿਆ ਵੀ ਆਹ ਬੱਕਰੀ ਹੈ, ਇਹਨੂੰ ਰੱਜ ਕੇ ਰੋਜ਼ ਖੁਰਾਕ ਦੇਣੀ ਹੈ ਰੱਜ ਕੇ, ਪਰ ਮੋਟੀ ਨਹੀਂ ਹੋਣੀ ਚਾਹੀਦੀ, ਏਡੀ ਕੁ ਰਹਿਣੀ ਚਾਹੀਦੀ ਹੈ। ਬੜੀ ਸਮੱਸਿਆ ਬਣ ਗਈ। ਨੌਕਰ ਘਬਰਾ ਗਏ ਵੀ ਰੱਜ ਕੇ ਹਰ ਵੇਲੇ ਘਾਹ ਪੱਠਾ ਪਾਈ ਜਾਣਾ, ਹਰ ਵੇਲੇ ਖੁਆਈ ਜਾਣਾ, ਕਿ ਬੱਕਰੀ ਦੀ ਆਦਤ ਹੈ ਹਰ ਵੇਲੇ ਮੂੰਹ ਮਾਰੀ ਜਾਣਾ। 24 ਘੰਟੇ ਬੱਕਰੀ ਖਾ ਸਕਦੀ, ਅੱਗੇ ਪਿਆ ਹੋਣਾ ਚਾਹੀਦਾ, ਉਹਨੇ ਮੂੰਹ ਮਾਰੀ ਜਾਣਾ, ਤੀਲਾ ਤੀਲਾ ਕਰਕੇ ਖਾਈ ਜਾਣਾ, ਮੋਟੀ ਨਾ ਹੋਵੇ, ਇਹਦਾ ਕੀ ਇਲਾਜ ਕਰੀਏ। ਕਹਿੰਦੇ ਵੀਰਬਾਲ ਨੂੰ ਪੁੱਛਿਆ, ਉਹ ਕਹਿੰਦਾ ਤੁਸੀਂ ਖੁਆਈ ਚੱਲੋ ਅਤੇ ਮੈਂ ਆਪੇ ਇਲਾਜ ਕਰ ਲਵਾਂਗਾ। ਅਤੇ ਉਹ ਬੱਕਰੀ ਨੂੰ ਰੋਜ਼ ਲਿਜਾ ਕੇ ਸ਼ੇਰ ਦੇ ਪਿੰਜਰੇ ਦੇ ਲਾ ਕੇ ਖੜ੍ਹਾ ਕਰ ਦੇਣਾ 2-4 ਮਿੰਟ। ਉਹ ਜਦੋਂ ਬੱਕਰੀ ਨੇ ਸ਼ੇਰ ਵੇਖਣਾ, ਉਹਦਾ ਖੂਨ ਸੁੱਕ ਜਾਣਾ, ਡਰ ਜਾਣਾ, ਉਹ ਜਿੰਨਾ ਖਾਣਾ ਉਹ ਫਿਰ ਕਮਜ਼ੋਰੀ ਓਨੀ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਅਜਾ ਨਾਮ ਬੱਕਰੀ ਦਾ ਹੈ, ਅਜਾ ਭੋਗੰਤ ਕੰਧ ਮੂਲੰਗ, ਉਹ ਕੰਧ ਮੂਲ ਖਾਂਦੀ ਹੈ ਅਤੇ ਬਸੰਤੇ ਸਮੀਪ ਕੇਹਰ ਹੈ, ਬਹਿੰਦੀ ਹੈ ਸ਼ੇਰ ਦੇ ਕੋਲ, ਸ਼ੇਰ ਦੇ ਸਾਹਮਣੇ ਰਸ ਵੱਸਦੀ ਹੈ, ਤਤਰਗਤ ਇਹ ਸੰਸਾਰ ਹੈ, ਸੰਸਾਰ ਦੀ ਵੀ ਇਹ ਹਾਲਤ ਹੈ। ਨਾਨਕ ਸੋਗ ਹਰਖੰਗ ਵਿਆਪਤੇ, ਖੁਸ਼ੀ ਗਮੀ ਦੋਵੇਂ ਇਕੱਠੇ ਚੱਲੀ ਆਉਂਦੇ। ਇੱਕ ਪਾਸੇ ਖੁਸ਼ੀ ਹੁੰਦੀ ਆ, ਮੇਰੇ ਕੋਲ ਇੰਨਾ ਪੈਸਾ ਆ ਗਿਆ, ਇੰਨੇ ਕਾਰੋਬਾਰ ਬਣ ਗਏ, ਇੰਨੀਆਂ ਕੋਠੀਆਂ ਪੈ ਗਈਆਂ, ਇੰਨੀਆਂ ਗੱਡੀਆਂ ਬਣ ਗਈਆਂ। ਦੂਜੇ ਪਾਸੇ ਮੌਤ ਦਾ ਡਰ ਵੀ ਨਾਲ ਹੀ ਹੈ, ਜੇ ਮਰ ਗਏ ਤਾਂ ਕੀ ਕਰਾਂਗੇ, ਕਿੱਥੇ ਸਾਂਭਾਂਗੇ, ਕੌਣ ਸਾਂਭੇਗਾ, ਕੌਣ ਵਾਲੀ ਵਾਰਸ ਬਣੇਗਾ, ਇੱਦਾਂ ਦੀਆਂ ਗੱਲਾਂ ਚੱਲਦੀਆਂ ਹਨ। ਸੋ ਮਹਾਰਾਜ ਇਸ ਸ਼ਬਦ 'ਚ ਦੱਸ ਰਹੇ ਨੇ, ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਆਸਾ ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ। ਮਹਾਰਾਜ ਕਹਿੰਦੇ ਬੜੇ ਬੜੇ ਜੋਗੀ, ਜਤੀ, ਤਪੀ ਔਰ ਸੰਨਿਆਸੀ, ਤੀਰਥਾਂ 'ਤੇ ਭ੍ਰਮਣ ਵਾਲੇ, ਤੀਰਥਾਂ ਦੇ ਯਾਤਰੂ, ਲੁੰਜਤ ਮੁੰਜਤ ਮੋਨ ਜਟਾ ਧਰ, ਲੁੰਜਤ ਮੁੰਜਤ ਜਿਨ੍ਹਾਂ ਨੇ ਆਪਣਾ ਸਿਰ ਮੂੰਹ ਚੰਗੀ ਤਰ੍ਹਾਂ ਘਰੜ ਕੇ ਮੁੰਡਿਆ ਹੁੰਦਾ ਹੈ, ਮੁੰਡਿਤ ਕੀਤੇ ਹੁੰਦੇ ਨੇ ਸਿਰ ਮੂੰਹ, ਔਰ ਮੋਨੀ ਜਿਹੜੇ ਬੋਲਦੇ ਹੀ ਕੋਈ ਨਹੀਂ, ਜਟਾ ਧਰ ਜਿਨ੍ਹਾਂ ਨੇ ਸਿਰ ਦੇ ਉੱਤੇ ਵੱਡੀਆਂ ਵੱਡੀਆਂ ਜਟਾਵਾਂ ਰੱਖੀਆਂ ਹੁੰਦੀਆਂ ਹਨ, ਭਾਵੇਂ ਕਿਸੇ ਸੰਪਰਦਾ ਦੇ ਹੋਣ, ਕਿਸੇ ਮਤ ਦੇ ਹੋਣ, ਕਿਸੇ ਵੀ ਧਰਮ ਦੇ ਹੋਣ। ਅੱਜ ਕੱਲ੍ਹ ਸਾਡੇ ਵਿੱਚ ਵੀ ਕਈ ਟਕਸਾਲੀ ਅਤੇ ਕਈ ਮਿਸ਼ਨਰੀ ਬਣ ਕੇ ਲੜੀ ਜਾਂਦੇ। ਮਹਾਰਾਜ ਕਹਿੰਦੇ ਜੋ ਮਰਜ਼ੀ ਬਣੀ ਜਾਓ, ਅੰਤ ਤਊ ਮਰਨਾ, ਅੰਤ ਨੂੰ ਮਰਨਾ ਹੀ ਪੈਣਾ, ਆਹ ਮੇਲਾ ਛੱਡਣਾ ਹੀ ਪੈਣਾ। ਜਿਨ੍ਹਾਂ ਗੱਲਾਂ ਪਿੱਛੇ ਤੁਸੀਂ ਪੱਗੋਂ ਲੰਘਦੇ ਹੋ, ਜਿਨ੍ਹਾਂ ਮੁੱਦਿਆਂ 'ਤੇ ਤੁਸੀਂ ਐਵੇਂ ਸਿਰ ਖਪਾਈ ਕਰਦੇ, ਉਹਨਾਂ 'ਚੋਂ ਨਿਕਲਣਾ ਹੀ ਕੱਖ ਨਹੀਂ। ਪਾਣੀ 'ਚ ਮਧਾਣੀ ਪਾ ਕੇ ਕੁਛ ਨਿਕਲਿਆ, 100 ਸਾਲ ਰਿੜਕੀ ਜਾਓ, ਪਾਣੀ 'ਚ ਮਧਾਣੀ ਪਾ ਕੇ ਨਹੀਂ ਨਿਕਲਦਾ ਕੁਛ। ਖਾਲਸਾ ਜੀ, ਮਹਾਰਾਜ ਨੇ ਬਾਣੀ 'ਚ ਕਹਿ ਦਿੱਤਾ, ਪੰਡਿਤ ਦਹੀਂ ਮਿਲੋਈਆ ਭਾਈ ਵਿੱਚੋਂ ਨਿਕਲਿਆ ਤੱਥ, ਜਲ ਮਥੀਆ ਜਲ ਦੇਖੀਆ ਇਹ ਜਗ ਇਹਾ ਵੱਥ। ਇਹ ਪਾਣੀ 'ਚ ਮਧਾਣੀ ਪਾਈ ਬੈਠੇ ਲੋਕ, ਸੰਸਾਰ 'ਚੋਂ ਕੁਛ ਨਹੀਂ ਮਿਲਣਾ, ਅਖੀਰ ਅੰਤ ਤਊ ਮਰਨਾ। ਮਹਾਰਾਜ ਕਹਿੰਦੇ ਭਾਵੇਂ ਜੋਗੀ ਹੈ, ਭਾਵੇਂ ਜਤੀ ਹੈ, ਭਾਵੇਂ ਤਪੀ ਹੈ, ਭਾਵੇਂ ਸੰਨਿਆਸੀ ਹੈ, ਭਾਵੇਂ ਬਹੁਤ ਤੀਰਥਾਂ 'ਤੇ ਭਰਮਦਾ ਫਿਰਦਾ, ਭਾਵੇਂ ਲੁੰਜਤ ਮੁੰਜਤ ਸਿਰ ਮੂੰਹ ਮੁੰਨ ਕੇ ਬਿਲਕੁਲ ਹੀ, ਜਿਵੇਂ ਕੰਨ ਪਾਟੇ ਜੋਗੀ ਨੇ, ਉਹ ਬਿਲਕੁਲ ਸਿਰ ਨੂੰ ਬਿਲਕੁਲ ਸਾਫ਼ ਚਟਮ ਚਟ ਮਨਾ ਲੈਂਦੇ ਹੈ, ਅਤੇ ਜਿਹੜੇ ਆ ਜੈਨੀਆਂ ਦੇ ਨੇ, ਇਹ ਵਾਲ ਜੜੋਂ ਪੁੱਟ ਛੱਡਦੇ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਕਈ ਤਰ੍ਹਾਂ ਦੇ ਮੌਨ ਮੋਨੀ, ਚੁੱਪ ਰਹਿਣ ਵਾਲੇ, ਬੋਲਦੇ ਨਹੀਂ, ਕਿ 12 ਸਾਲ ਦਾ ਮੌਨ ਰੱਖਿਆ, ਕੋਈ ਕਹਿੰਦਾ ਮੈਂ 24 ਸਾਲ ਦਾ ਮੌਨ ਰੱਖਿਆ, ਲੋਕਾਂ ਨੂੰ ਪਰਚੀਆਂ ਲਿਖ ਲਿਖ ਕੇ ਦਿੰਦੇ ਨੇ, ਮੂੰਹ ਤੋਂ ਨਹੀਂ ਬੋਲਦੇ। ਜਟਾ ਧਰ ਵੱਡੀਆਂ ਵੱਡੀਆਂ ਜਟਾ ਸਿਰ 'ਤੇ ਰੱਖੀਆਂ ਹੋਈਆਂ ਨੇ। ਮਹਾਰਾਜ ਕਹਿੰਦੇ ਅੰਤ ਤਊ ਮਰਨਾ, ਅੰਤ ਨੂੰ ਸਾਰਿਆਂ ਨੂੰ ਮਰਨਾ ਪੈਣਾ। ਤਾਂ ਤੇ ਸੇਵੀਅਲੇ ਰਾਮ ਨਾਲ, ਹੁਣ ਦਹੀਂ ਦੱਸਦੇ ਨੇ ਵੀ ਕਿਹੜੀ ਹੈ, ਪਾਣੀ 'ਚ ਤਾਂ ਮਧਾਣੀ ਦੁਨੀਆ ਪਾਈ ਬੈਠੀ ਹੈ, ਛੱਡ ਕੇ ਚਲੇ ਜਾਣਗੇ। ਜਿਹੜੀ ਚੀਜ਼ ਤੱਤ ਦੀ ਹੈ, ਰਹਾਉ ਦੀ ਪੰਕਤੀ 'ਚ ਦੱਸ ਰਹੇ ਨੇ, ਤਾਂ ਤੇ ਸੇਵੀਅਲੇ ਰਾਮ ਨਾ, ਇਸ ਕਰਕੇ ਸਤਨਾਮ ਸ੍ਰੀ ਵਾਹਿਗੁਰੂ, ਉਸ ਰਾਮ ਦਾ ਨਾਮ ਜਪੀਏ, ਉਹਦੀ ਸੇਵਾ ਕਰੀਏ, ਬਰਸਨਾ ਰਾਮ ਨਾਮ ਹਿਤ ਜਾ ਕੈ ਕਹਾ ਕਰੈ ਜਮਨਾ। ਜਿਨ੍ਹਾਂ ਦੀ ਰਸਨਾ ਅਤੇ ਰਾਮ ਦੇ ਨਾਮ ਦਾ ਪ੍ਰੇਮ ਹੈ ਭਾਵ, ਜਿਹੜੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਪਰਮੇਸ਼ਰ ਦਾ ਕੋਈ ਨਾਮ ਸ਼ਰਧਾ ਭਾਵਨਾ ਨਾਲ ਜਪਦੇ ਨੇ, ਜਿਨ੍ਹਾਂ ਦੇ ਮਨ 'ਚ ਨਾਮ ਨਾਲ ਪ੍ਰੀਤੀ ਹੈ, ਬਿਨਾਂ ਪ੍ਰੀਤੀ ਦੇ ਕੋਈ ਕਾਰਜ ਨਹੀਂ ਹੁੰਦਾ। ਨਾਮ ਦਾ ਕੰਮ ਤਾਂ ਪ੍ਰੇਮ ਨਾਲ ਹੀ ਹੁੰਦਾ। ਜੇ ਅੰਦਰ ਪ੍ਰੇਮ ਜਾਗੇਗਾ ਤਾਂ ਰਸਨਾ ਵਾਹਿਗੁਰੂ ਵਾਹਿਗੁਰੂ ਬੋਲੇਗੀ। ਤੋ ਮਹਾਰਾਜ ਕਹਿੰਦੇ ਜਿਨ੍ਹਾਂ ਦੀ ਰਸਨਾ 'ਚ ਰਾਮ ਦਾ ਨਾਮ ਹੈ, ਜਿਨ੍ਹਾਂ ਦੇ ਰਸਨਾ 'ਚ ਰਾਮ ਜਪਣ ਦਾ ਪ੍ਰੇਮ ਹੈ, ਕਹਾ ਕਰੈ ਜਮਨਾ। ਜਮਦੂਤ ਉਹਦਾ ਕੀ ਵਿਗਾੜ ਸਕਦੇ ਨੇ। ਜਮਨਾ ਸ਼ਬਦ ਮਹਾਰਾਜ ਜੀ ਨੇ ਇੱਥੇ ਵਰਤਿਆ ਕਿਉਂਕਿ ਸਾਰੇ ਸ਼ਬਦ ਦਾ ਤੁਕਾਂਤ ਇੱਕੋ ਜਿਹਾ ਰੱਖਣਾ। ਤੁਕਾਂਤ ਦੇ ਉੱਤੇ ਨੰਨੇ ਨੂੰ ਕੰਨਾ ਸਾਰੀਆਂ ਪੰਕਤੀਆਂ 'ਚ ਆ ਰਿਹਾ, ਭਰਮਨਾ ਮਰਨਾ ਰਾਮਨਾ ਜਮਨਾ ਵਿਆਕਰਨਾ ਮਰਨਾ ਇਹ ਵਾਰ ਵਾਰ ਆ ਰਿਹਾ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਕਹਾਂ ਕਰੈ ਜਮਨਾ। ਜਮਨਾ ਦਾ ਭਾਵ ਇੱਥੇ ਜਮ ਹੈ, ਇਹ ਜਮ ਅਤੇ ਜਮਨਾ ਦੋ ਭੈਣ ਭਰਾ ਹਨ, ਸੂਰਜ ਦੇ ਬੱਚੇ ਹਨ। ਸੂਰਜ ਦੀ ਬੇਟੀ ਜਮਨਾ ਅਤੇ ਸੂਰਜ ਦਾ ਪੁੱਤਰ ਜਮ, ਇਹ ਪੁਰਾਣੇ ਜਿਹੜੇ ਗ੍ਰੰਥ ਹਨ ਪੁਰਾਣਾਂ ਦੇ ਵਿੱਚ ਇੱਦਾਂ ਦੀ ਵਿਚਾਰ ਦੱਸੀ ਹੈ। ਜਮਨਾ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨਾਲ ਵਿਆਹੀ ਗਈ ਅਤੇ ਜਮਨਾ ਨਦੀ ਦੇ ਰੂਪ ਵਿੱਚ ਪ੍ਰਗਟ ਹੋਈ। ਪਾਉਂਟਾ ਸਾਹਿਬ ਮਹਾਰਾਜ ਨੇ ਜਮਨਾ ਦੇ ਕੰਢੇ 'ਤੇ ਵਸਾਇਆ ਔਰ ਦਿੱਲੀ ਮਥੁਰਾ ਆਗਰਾ ਬਹੁਤ ਸਾਰੇ ਸ਼ਹਿਰ ਜਮਨਾ ਦੇ ਕਿਨਾਰੇ 'ਤੇ ਹਨ। ਜਮਨਾ ਦਾ ਭਾਈ ਹੈ ਜਮ, ਇਹ ਪੁਰਾਣਕ ਮਤ ਦਾ ਵਿਚਾਰ ਹੈ। ਵੇਦ ਵਿੱਚ ਜਮ ਜਮੀ ਉਹਦਾ ਵੀ ਸੰਵਾਦ ਆਉਂਦਾ ਭੈਣ ਭਰਾ, ਤੋ ਉੱਥੋਂ ਹੀ ਫਿਰ ਅੱਗੇ ਫਿਲੋਸਫੀ ਚੱਲਦੀ ਚੱਲਦੀ ਪੁਰਾਣਕ ਕਹਾਣੀਆਂ ਵਿੱਚ ਬਦਲ ਗਈ। ਬੜੀ ਸੂਖਮ ਜੀ ਵਿਚਾਰ ਹੈ, ਕਦੀ ਫਿਰ ਕਰਾਂਗੇ। ਤੋ ਜਮਨਾ ਦਾ ਅਰਥ ਇੱਥੇ ਜਮ ਹੈ। ਕਹਿੰਦੇ ਜਮਦੂਤ ਉਹਦਾ ਕੀ ਵਿਗਾੜ ਸਕਦੇ ਨੇ ਜਿਹੜੇ ਸਤਨਾਮ ਸ੍ਰੀ ਵਾਹਿਗੁਰੂ ਜਪਦੇ ਨੇ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਜੀ ਕਥਨ ਕਰਦੇ ਨੇ, ਆਗਮ ਨਿਰਗਮ ਜੋਤਿਕ ਜਾਣੈ। ਕਹਿੰਦੇ ਕੋਈ ਆਗਮਾਂ ਨੂੰ ਜਾਣਦਾ, ਆਗਮ ਨਾਮ ਵੇਦ ਦਾ ਹੈ, ਨਿਗਮ ਨਾਮ ਸ਼ਾਸਤਰ ਦਾ ਹੈ। ਛੇ ਸ਼ਾਸਤਰ ਵੇਦਾਂ ਦੇ ਵਿੱਚੋਂ ਚਾਰ ਮਹਾਂਵਾਕ ਲੈ ਕੇ ਜਿਵੇਂ ਵੇਦਾਂਤ ਦੀ ਰਚਨਾ ਕੀਤੀ ਗਈ, ਇੱਦਾਂ ਕਪਿਲ ਮੁਨੀ ਨੇ ਸਾਂਖ ਦੀ ਰਚਨਾ ਕਰ ਦਿੱਤੀ, ਵਿਸ਼ੇਸ਼ਕ ਮੁਨੀ ਨੇ ਵਿਸ਼ੇਸ਼ਕ ਦੀ ਕਰ ਦਿੱਤੀ, ਪਤੰਜਲੀ ਜੀ ਨੇ ਯੋਗ ਦੀ ਕਰ ਦਿੱਤੀ, ਕਣਾਦ ਮੁਨੀ ਨੇ ਗੌਤਮ ਮੁਨੀ ਨੇ ਨਿਆਂ ਅਤੇ ਪੂਰਵ ਮੀਮਾਂਸਾ ਦੀ ਕਰ ਦਿੱਤੀ। ਇਸ ਤਰ੍ਹਾਂ ਇਹ ਛੇ ਸ਼ਾਸਤਰ ਬਣ ਗਏ। ਕਹਿੰਦੇ ਆ ਵੀ ਵੇਦਾਂ ਨੂੰ ਵੀ ਜਾਣਦਾ ਹੋਵੇ, ਸ਼ਾਸਤਰਾਂ ਨੂੰ ਵੀ ਜਾਣਦਾ ਹੋਵੇ, ਜੋਤਿਸ਼ ਵੀ ਜਾਣਦਾ ਹੋਵੇ। ਬਹੁ ਬਹੁ ਵਿਆਕਰਨ, ਬੜੇ ਬੜੇ ਵਿਆਕਰਨ ਪੜ੍ਹਿਆ ਹੋਵੇ, ਲਘੂ ਸਿਧਾਂਤ ਮੱਧਿਆ ਸਿਧਾਂਤ ਸਿਧਾਂਤ ਕੌਮ ਦੀ ਨੌ ਵਿਆਕਰਨ ਹਨ ਪ੍ਰਸਿੱਧ ਪਾਣਿਨੀ ਮੁਨੀ, ਇਹ ਸਾਰੇ ਜਿਹੜੇ ਵਿਆਕਰਨ ਪੜ੍ਹਿਆ ਹੋਵੇ, ਗ੍ਰਾਮਰ ਪੜ੍ਹਿਆ ਹੋਵੇ। ਸਾਧ ਸੰਗਤ ਜੀ ਵੇਦ ਦੇ ਖੱਟ ਅੰਗ ਹਨ, ਉਹਨਾਂ ਨੂੰ ਪੜ੍ਹੇ ਤੋਂ ਬਿਨਾਂ ਵੇਦ ਦਾ ਅਧਿਕਾਰੀ ਨਹੀਂ ਬਣਦਾ, ਵੇਦ ਦੀ ਸਮਝ ਨਹੀਂ ਆਉਂਦੀ। ਉਹ ਖੱਟ ਅੰਗ ਕਿਹੜੇ ਹਨ? ਇੱਕ ਤਾਂ ਜੋਤਿਸ਼ ਹੈ, ਦੋ ਤਰ੍ਹਾਂ ਦਾ ਉਹ ਵੀ ਜੋਤਿਸ਼, ਇੱਕ ਫਲ ਅਤੇ ਇੱਕ ਗਣਿਤ। ਜੋਤਿਸ਼ ਨੂੰ ਪੂਰੀ ਤਰ੍ਹਾਂ ਪੜ੍ਹੇ ਉਸ 'ਤੇ ਗੱਲ ਖਤਮ ਨਹੀਂ ਹੁੰਦੀ। ਦੂਸਰੇ 'ਤੇ ਹੈ ਵਿਆਕਰਨ, ਗਰਾਮਰ, ਜਿਹੜੇ ਪਾਣਿਨੀ ਮੁਨੀ ਦੇ ਜਾਂ ਹੋਰ ਵਿਦਵਾਨਾਂ ਦੇ ਲਿਖੇ ਲਘੂ ਸਿਧਾਂਤ ਮੱਧਿਆ ਸਿਧਾਂਤ ਸਿਧਾਂਤ ਕੌਮ ਦੀ ਆਦਿਕ ਗ੍ਰੰਥ ਨੇ, ਉਹਨਾਂ ਨੂੰ ਪੜ੍ਹੇ ਤਾਂ ਜਾ ਕੇ ਵੇਦ ਦਾ ਅਧਿਕਾਰੀ ਹੁੰਦਾ ਹੈ। ਇੱਥੇ ਬਸ ਨਹੀਂ ਹੁੰਦੀ, ਤੀਸਰੇ 'ਤੇ ਨਿਰੁਕਤ ਪੜ੍ਹਨਾ ਪੈਂਦਾ, ਸ਼ਬਦ ਦੀ ਵਿਉਤਪਤੀ ਕਿੱਦਾਂ ਹੁੰਦੀ ਹੈ ਇਹ ਨਿਰੁਕਤ 'ਚ ਦੱਸਿਆ ਜਾਂਦਾ। ਚੌਥੇ ਨੰਬਰ 'ਤੇ ਕਲਪ, ਪੰਜਵੇਂ 'ਤੇ ਸਿੱਖਿਆ ਅਤੇ ਛੇਵੇਂ 'ਤੇ ਪਿੰਗਲ, ਜਿਹਨੂੰ ਛੰਦ ਸ਼ਾਸਤਰ ਕਹਿੰਦੇ। ਛੰਦ ਕਿਵੇਂ ਬਣਦੇ ਹੈ? ਦੋਹਰੇ ਚੌਪਈਆਂ ਸਵਈਏ, ਇਹ ਜਿੰਨੇ ਵੀ ਛੰਦ ਨੇ ਕਵਿਤ ਨੇ ਇਹਨਾਂ ਦੀ ਰਚਨਾ ਕਿਵੇਂ ਹੁੰਦੀ ਹੈ, ਇਹਨੂੰ ਪਿੰਗਲ ਸ਼ਾਸਤਰ ਕਹਿੰਦੇ। ਪਿੰਗਲ ਮੁਨੀ ਨੇ ਇਹਦੀ ਰਚਨਾ ਕੀਤੀ ਹੈ। ਸੋ ਇਹ 6 ਅੰਗ ਪੜ੍ਹ ਕੇ ਵੇਦ ਦੇ, ਫਿਰ ਵੇਦ ਦਾ ਗਿਆਨ ਹੁੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਵੀ ਸਮਝਣ ਵਾਸਤੇ ਇਹਨਾਂ ਚੀਜ਼ਾਂ ਦਾ ਗਿਆਨ ਚਾਹੀਦਾ, ਭਾਵ ਇੱਕ ਤਾਂ ਸ਼ਬਦ ਦੀ ਵਿਉਤਪਤੀ ਕਿਵੇਂ ਹੈ, ਪੰਡਿਤ ਭਾਈ ਵੀਰ ਸਿੰਘ ਜੀ ਨੇ ਨਿਰੁਕਤ ਲਿਖਿਆ ਟੀਕੇ ਦੇ ਵਿੱਚ, ਅਤੇ ਸ਼ਬਦ ਦੀ ਵਿਉਤਪਤੀ ਤੋਂ ਬਿਨਾਂ ਪਤਾ ਨਹੀਂ ਲੱਗਦਾ ਵੀ ਇਹ ਸ਼ਬਦ ਮੂਲ ਕਿਹੜੀ ਭਾਸ਼ਾ ਦਾ ਹੈ, ਕਿੱਥੋਂ ਆਇਆ ਹੈ। ਵਿਆਕਰਨ ਦਾ ਗਿਆਨ ਹੋਵੇ, ਇੱਕ ਵਚਨ, ਬਹੁ ਵਚਨ, ਦ੍ਵੈ ਵਚਨ, ਇਹ ਸਾਰੇ ਗਿਆਨ ਹੋਵੇ ਤਾਂ ਪਤਾ ਲੱਗਦਾ ਹੈ। ਇਸ ਤੋਂ ਇਲਾਵਾ ਫਿਰ ਸਾਧ ਸੰਗਤ ਜੀ ਛੰਦ ਸ਼ਾਸਤਰ ਦਾ ਗਿਆਨ, ਕਿਉਂਕਿ ਗੁਰਬਾਣੀ ਸਾਰੀ ਛੰਦਾਂ ਵਿੱਚ ਹੈ। ਫਿਰ ਰਾਗ ਦਾ ਗਿਆਨ, ਇਹਨਾਂ ਚੀਜ਼ਾਂ ਦਾ ਗਿਆਨ ਹੋਵੇ, ਭਾਸ਼ਾ ਦਾ ਗਿਆਨ ਹੋਵੇ, ਫਿਰ ਗੁਰਮਤ ਆਸ਼ੇ ਦਾ, ਗੁਰੂ ਸਾਹਿਬ ਜੀ ਦਾ ਆਸ਼ਾ ਕੀ ਹੈ ਉਹਦਾ ਗਿਆਨ ਹੋਵੇ, ਸਾਰੀਆਂ ਗੱਲਾਂ ਦਾ ਫਿਰ ਗੁਰਬਾਣੀ ਦੀ ਸਮਝ ਆਉਂਦੀ ਹੈ। ਸੋ ਮਹਾਰਾਜ ਕਹਿੰਦੇ ਵੀ ਜਿਹੜੇ ਪੰਡਿਤ ਲੋਕ ਹਨ ਆਗਮ ਵੇਦ ਨੂੰ ਵੀ ਜਾਣਦੇ, ਨਿਰਗਮ ਸ਼ਾਸਤਰ ਨੂੰ ਵੀ ਜਾਣਦੇ, ਜੋਤਿਸ਼ ਵੀ ਜਾਣਦੇ ਹੈ, ਬਹੁ ਬਹੁ ਵਿਆਕਰਨਾ, ਬੜੇ ਵਿਆਕਰਨ ਵੀ ਪੜ੍ਹੇ ਹਨ, ਤੰਤ ਮੰਤਰ ਸਭ ਔਖਦ ਜਨ ਹੈ, ਫਿਰ ਤੰਤਰ ਮੰਤਰ ਵੀ ਜਾਣਦੇ, ਸਾਰੇ ਸਾਰੀਆਂ ਔਸ਼ਧੀਆਂ ਜਾਣਦੇ। ਕੁਝ ਹਜ਼ਾਰ ਕੁ ਸਾਲ ਪਹਿਲਾਂ, 2000 ਸਾਲ ਪਹਿਲਾਂ ਇੱਕ ਯੁੱਗ ਇਹੋ ਜਿਹਾ ਲੰਘਿਆ ਜਦੋਂ ਸਾਰੀਆਂ ਦਵਾਈਆਂ ਮੰਤ੍ਰਿਤ ਕਰਕੇ ਦਿੱਤੀਆਂ ਜਾਂਦੀਆਂ ਸਨ। ਦਾਸ ਨੇ ਪ੍ਰੈੱਸ ਵਿੱਚ, ਪ੍ਰਿੰਟਿੰਗ ਪ੍ਰੈੱਸ ਵਿੱਚ ਛਪੇ ਹੋਏ ਗ੍ਰੰਥ ਕੋਈ 100-125 ਸਾਲ ਪੁਰਾਣੇ ਸੰਸਕ੍ਰਿਤ ਦੇ ਵਿੱਚ ਦੇਖੇ ਹਨ, ਜਿਹੜੇ ਇਸ ਵਿਸ਼ੇ ਦੇ ਸਨ, ਭਾਵ ਕੋਈ ਵੀ ਦਵਾਈ ਆਯੁਰਵੇਦ ਦੀ, ਪਰ ਉਹਨੂੰ ਮੰਤਰਾਂ ਨਾਲ ਬਿਮੰਤਰ, ਕਿਹੜਾ ਮੰਤਰ ਕਿਹੜੀ ਦਵਾਈ 'ਤੇ ਪੜ੍ਹਨਾ, ਉਹਨੂੰ ਮੰਤ੍ਰਿਤ ਕਰਕੇ ਫਿਰ ਉਹ ਦਵਾਈ ਦਿੰਦੇ ਸਨ। ਉਸ ਕਰਕੇ ਇੱਕ ਵੱਖਰਾ ਵਿਸ਼ਾ ਹੈ, ਬੜਾ ਲੰਮਾ ਚੌੜਾ, ਵੀ ਕਿਹੜੇ ਕਿਹੜੇ ਦੇਸ਼ ਵਿੱਚ, ਅਫਰੀਕਾ ਵਿੱਚ ਵੀ ਇੱਦਾਂ ਦਾ ਹੁਣ ਤੱਕ ਵੀ ਹੈ, ਉਹ ਲੋਕ ਜਿਹੜੇ ਕਾਲੇ ਹਨ ਉਹ ਵੀ ਅਜੇ ਤੱਕ ਇਸ ਤਰ੍ਹਾਂ ਮੰਤਰਾਂ ਨਾਲ ਇਲਾਜ ਕਰਦੇ ਹਨ। ਔਸ਼ਧੀਆਂ ਵੀ ਜਿਹੜੀਆਂ ਨੇ, ਦਵਾਈ ਬੂਟੀ ਤੋੜਨੀ ਹੈ ਕਿਹੜਾ ਮੰਤਰ ਪੜ੍ਹਨਾ, ਬੂਟੀ ਰਗੜਨੀ ਕਿਹੜਾ ਮੰਤਰ ਪੜ੍ਹਨਾ, ਬੂਟੀ ਖਾਣੀ ਹੈ ਕਿਹੜੇ ਮੰਤਰ ਨਾਲ, ਇਸ ਤਰ੍ਹਾਂ ਵੀ ਸਾਡੇ ਦੇਸ਼ ਹਿੰਦੁਸਤਾਨ ਦੇ ਵਿੱਚ ਕਿਸੇ ਜ਼ਮਾਨੇ 'ਚ ਇਹ ਵਿੱਦਿਆ ਬੜੀ ਜ਼ਿਆਦਾ ਪ੍ਰਚਲਿਤ ਸੀ, ਹੁਣ ਥੋੜ੍ਹੀ ਘੱਟ ਗਈ ਹੈ, ਖਤਮ ਹੋਣ 'ਤੇ ਆਈ ਹੈ। ਮਹਾਰਾਜ ਕਹਿੰਦੇ ਤੰਤ ਮੰਤਰ ਸਭ ਔਖਦ ਜਾਣੇ, ਸਾਰੇ ਤੰਤਰ ਮੰਤਰ ਵੀ ਜਾਣਦਾ ਹੋਵੇ, ਸਾਰੀਆਂ ਦਵਾਈਆਂ ਜਾਣਦਾ ਹੋਵੇ, ਅੰਤ ਤਉ ਮਰਨਾ, ਅੰਤ ਨੂੰ ਫਿਰ ਵੀ ਉਹਨੂੰ ਮਰਨਾ ਹੀ ਪੈਣਾ, ਭਾਵੇਂ ਕਿੱਡਾ ਵਿਦਵਾਨ ਹੋਵੇ ਸੰਸਾਰ ਦੇ ਵਿੱਚ, ਕਿਸੇ ਧਰਮ ਦਾ ਹੋ। ਪਹਿਲਾਂ ਮਹਾਰਾਜ ਨੇ ਲਿਖਿਆ ਵੀ ਕਿਹੜੀ ਕਿਸੇ ਸੰਪਰਦਾ ਦਾ ਤਪੱਸਵੀ ਹੋਵੇ, ਸੰਨਿਆਸੀ, ਜੋਗੀ, ਬੈਰਾਗੀ, ਲੁੰਜਿਤ ਮੁੰਜਿਤ, ਮੋਨ ਜਟਾ ਧਰ, ਅੰਤ ਤਉ ਮਰਨਾ। ਹੁਣ ਵਿਦਵਾਨਾਂ ਬਾਰੇ ਦੱਸਿਆ ਵੀ ਸਾਰੇ ਵੇਦਾਂ ਸ਼ਾਸਤਰਾਂ ਦੀ ਵਿੱਦਿਆ ਜਾਣਦਾ ਤਾਂ ਵੀ ਮਰਨਾ। ਹੁਣ ਅੱਗੇ ਮਹਾਰਾਜ ਰਾਜਿਆਂ ਮਹਾਰਾਜਿਆਂ ਬਾਰੇ ਦੱਸਦੇ ਆ, ਰਾਜ ਭੋਗ ਅਰ ਛਤਰ ਸਿੰਘਾਸਨ, ਬਹੁਤ ਸੁੰਦਰ ਰਮਨਾ, ਰਾਜ ਭਾਗ ਹੋਵੇ, ਰਾਜਿਆਂ ਵਾਲੇ ਭੋਗ ਪਦਾਰਥ ਕੋਲ ਹੋਣ, ਸਿਰ 'ਤੇ ਛਤਰ ਝੂਲਦੇ ਹੋਣ, ਸਿੰਘਾਸਨ ਸੋਨੇ ਦਾ ਹੀਰਿਆਂ ਮੋਤੀਆਂ ਨਾਲ ਜੜਿਆ ਹੋਵੇ, ਬਹੁਤ ਸੁੰਦਰ ਰਮਨਾ, ਬਹੁਤ ਸੁੰਦਰ ਰਮਣੀਆਂ, ਰਮਣੀ ਨਾਮ ਇਸਤਰੀ ਦਾ ਹੈ, ਸੁੰਦਰ ਮਨ ਨੂੰ ਮੋਹਣ ਵਾਲੀਆਂ ਸੁੰਦਰ ਇਸਤਰੀਆਂ ਹੋਣ, ਪਾਨ ਕਪੂਰ ਸੁਬਾਸਕ ਚੰਦਨ, ਮੂੰਹ 'ਚ ਪਾਨਾਂ ਦੇ ਬੀੜੇ ਹੋਣ, ਕਪੂਰ ਮੁਸ਼ਕ ਕਪੂਰ ਵਗੈਰਾ ਸੁਗੰਧੀਆਂ ਲੱਗੀਆਂ, ਸੁਬਾਸਕ ਬੜੀ ਸੋਹਣੀ ਵਾਸ਼ਨਾ ਆਉਂਦੀ ਹੋਵੇ, ਚੰਦਨ ਲੱਗਾ ਹੋਵੇ, ਅੰਤ ਤਉ ਮਰਨਾ, ਅਖੀਰ ਨੂੰ ਸਾਰਾ ਕੁਝ ਛੱਡ ਕੇ, ਇਹੋ ਜਿਹੇ ਰਾਜ ਭਾਗ, ਮਹਿਲ ਮਾੜੀਆਂ, ਸੁੰਦਰ ਇਸਤਰੀਆਂ, ਸਾਰਾ ਕੁਝ ਛੱਡ ਕੇ ਮਰਨਾ ਪੈਂਦਾ ਹੈ। ਵੇਦ ਪੁਰਾਣ ਸਿਮਰਤ ਸਭ ਖੋਜੇ, ਕਹੂ ਨਾ ਉਬਰਨਾ। ਮਹਾਰਾਜ ਕਹਿੰਦੇ ਵੇਦ ਪੁਰਾਣ ਸਿਮਰਤੀਆਂ ਸਾਰੇ ਪੜ੍ਹ ਪੜ੍ਹ ਕੇ, ਖੋਜ ਖੋਜ ਕੇ ਦੇਖਿਆ ਹੈ, ਕਿਤੇ ਵੀ ਇਹ ਸੰਸਾਰ ਤੋਂ ਪਾਰ ਲੰਘਣ ਦੀ ਗੱਲ ਨਜ਼ਰ ਨਹੀਂ ਆਉਂਦੀ, ਨਾ ਸੰਨਿਆਸੀਆਂ ਸਾਧੂਆਂ ਵਿੱਚ, ਨਾ ਵਿਦਵਾਨਾਂ ਵਿੱਚ, ਨਾ ਰਾਜਿਆਂ ਵਿੱਚ, ਸਭ ਥਾਵਾਂ 'ਤੇ ਫਸਣ ਦੀ ਗੱਲ ਹੈ। ਫਾਸਣ ਕੀ ਬਿਦ ਸਭ ਕੁ ਜਾਣੈ, ਛੂਟਣ ਕੀ ਇੱਕ ਕੋਈ, ਸਾਰੇ ਫਸੇ ਹੋਏ ਹੈ। ਕਹੋ ਕਬੀਰ ਇਉਂ ਰਾਮ ਹੈ ਜੰਪੋ, ਮੇਟ ਜਨਮ ਮਰਨਾ ਅਖੀਰ 'ਚ ਮਹਾਰਾਜ ਤੱਤ ਕੱਢ ਕੇ ਕਹਿੰਦੇ ਆ, ਬਸ ਇੱਕੋ ਹੀ ਹੈ ਕਿ ਰਾਮ ਦਾ ਨਾਮ ਜਪੀਏ, ਉਹਦੇ ਨਾਲ ਜਨਮ ਮਰਨਾ ਮਿਟੇਗਾ। ਸੋ ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖੇਮਾ ਫਤਿਹ ਬੁਲਾਓ ਜੀ ਕਾ ਖਾਲਸਾ ਵਾਹਿਗੁਰੂ ਜੀ।